इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दिती जांदी है कृपा करके उस नूं किसी सलाह दे तौर ते ना लिया जावे ते अपनी समस्या बारे किसी कंसल्टेंट नूं निजी तौर ते मिल के सलाह ली जावे। धन्यवाद।
हरमन रेडियो सुन रहे थे, हरमन विजो रेडियो वेख रहे श्रोतिया दर्शकों का स्वागत। इस वे हरमन रेडियो से असि हाजिर हाँ जी प्रोग्राम का माइग्रेशन शो लैके एक लम्बे वक्फे तो बाद एक बार फिर थोड़े लिए इस प्रोग्राम के जरिए थोड़े सवाल अज प्रोग्राम शामिल करांगे। सो माइग्रेशन के नाल जुड़िया हुई थोड़िया चिंतावां, माइग्रेशन के नाल जुड़े हुए थोड़े सवाल अज प्रोग्राम उन्हां माध्यमां के जरिए साडे तक पहुंचणगे जिहड़े माध्यम तुसीं पहलां तों वरतदे आ रहे हो। सो प्रोग्राम दे विच सब नू जिहां नू कहने आ बहुत प्यार भरी सत श्री अकाल, गुड इवनिंग, आदाब, नमस्कार ते वाहिगुरु जी का खालसा, वाहिगुरु जी की फतेह जी। उम्मीद करदे आ तुहाडा अज दा दिन सुहावना बीतिया होना ते परमात्मा दे अगे हमेशा वांग अरदास ही कि तुहाडे दिन दी हर घड़ी हर पल जिहड़ा ओह सुहावना हो निबड़े। सो साडे नाल साडे माइग्रेशन एक्सपर्ट ग्लोबल माइग्रेशन तो पहुंच चुके ने रणबीर सिंह जी, उन्हां नू वी जिहां नू कहने आ। रणबीर जी बहुत जी आया नू सत श्री अकाल। जी सो रणबीर जी अज बड़े लम्बे वक्फे तो बाद एक बार असि प्रोग्राम लैके हाजिर हुए दर्शकों के लिए स्रोतिया के लिए, बड़ी लम्बी उड़ीक जिहड़ी ओह इहदे लई दर्शकों नूं करनी पई है, स्रोतिया नूं करनी पई है। सो इहदे लई असि नाल नाल जिहड़ी माफी भी चाहुंदे आ क्योंकि पिछले हफ्ते प्रोग्राम जिहड़ा सी ओह जरूर तुहाडे लई प्रसारित होना सी पर किसी भुलेखे दे कारण ओह प्रोग्राम जिहड़ा ओह मैं प्रसारित तुहाडे लई नहीं कर पाई। सो अज तों बाद असि लगातार प्रोग्राम जिहड़ा आ ओह तुहाडे लई लैके आउंदे रहांगे। सो दोस्तो अज दे प्रोग्राम दे विच वी तुसीं साडे नाल जुड़ना है ईमेल दे जरिए या फिर टेलीग्राम के जरिए, और चल रही वीडियो के कमेंट सैक्शन भी अपना सवाल छड़ सकते हो और वह सवाल असि प्रोग्राम दौरान शामिल करांगे। चलते प्रोग्राम के लिए कॉल करने के लिए साडा नंबर है 02-8599-2811। सो इस नंबर के उत्ते कॉल करके भी तुसी साडे नाल प्रोग्राम दे विच अपना जिहड़ा सवाल साझा कर सकते हो साडे माइग्रेशन एक्सपर्ट के नाल। इस तों अलावा request@harmonradio.com साडा जिहड़ा ईमेल पता है और टेलीग्राम एप दे राही भी तुसी अपना जिहड़ा सवाल भेज सकते हो। पर जेकर प्रोग्राम तुसी साडे रेडियो दी एप दे राही सुन रहे हो तां उस एप दे विच साडे नाल कॉन्टैक्ट करन दे दित्ते हुए लिंक्स ते जाके भी तुसी अपना सवाल टाइप करके भेज सकते हो। सो तुसी इन्हां माध्यमां दे राही साडे नाल जुड़ना करो और प्रोग्राम नूं असी इसे तरह अगे वधावांगे। सो सब तों पहलां तां रणबीर जी पिछले सारे समय दी थोड़ी बहुती जिहड़ी अपडेट आ ओह तुहाडे तों लवांगे और ਹੁਣ ਇੱਕ ਜਿਹੜੀ ਪੋਜ਼ਿਟਿਵ ਐਨਰਜੀ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਲੈ ਕੇ ਆਈ ਆ, ਨਾਲ ਹੀ ਨਾਲ ਕੁਛ ਸਕਾਰਾਤਮਕ ਜਿਹੜੀਆਂ ਖਬਰਾਂ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਵੀ ਆਉਣੀਆਂ ਸ਼ੁਰੂ ਹੋ ਗਈਆਂ, ਖਾਸ ਤੌਰ ਦੇ ਉੱਤੇ ਬਾਰਡਰ ਓਪਨਿੰਗ ਜਿਹੜੀ ਹੋਈ ਹੈ ਔਰ ਉਹਦੇ ਨਾਲ ਬੜੀ ਆਸ ਜਿਹੜੀ ਹੈ ਉਹ ਵੱਜਦੀ ਹੋਈ ਦਿਖਾਈ ਦਿੰਦੀ ਹੈ। ਸੋ ਇਹਦੇ ਉੱਤੇ ਵੀ ਅੱਜ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਕੁਛ ਅਪਡੇਟਸ ਜਿਹੜੀਆਂ ਉਹਦੇ ਉੱਤੇ ਗੱਲ ਕਰਦੇ ਜਾਈਏ।
ਹਾਂਜੀ, ਮੇਨਲੀ ਅਪਡੇਟਸ ਜਿਹੜੀਆਂ ਨੇ ਉਹ ਪੋਜ਼ਿਟਿਵ ਆ। ਪਿਛਲੇ ਜਿੱਦਾਂ ਤੁਸੀਂ ਕਿਹਾ ਹੋਣੇ ਭੈਣ ਜੀ ਵੀ ਪਿਛਲੇ ਕਈ ਹਫ਼ਤਿਆਂ ਤੋਂ ਆਪਾਂ ਜੁੜ ਨਹੀਂ ਪਾਏ ਆਪਣੇ ਸੁਣਨ ਵਾਲਿਆਂ ਨਾਲ। ਇਹ ਚ ਮੈਂ ਕਲੈਰੀਫਾਈ ਕਰਨਾ ਚਾਹੂੰਗਾ ਕਿ ਕੱਲਾ ਤੁਸੀਂ ਸਾਰਾ ਬਲੇਮ ਚੁੱਕਿਆ ਹੈ, ਇਨਫੈਕਟ ਮੈਂ ਵੀ ਅਵੇਲੇਬਲ ਨਹੀਂ ਹੋ ਪਾਇਆ ਕਈ ਵਾਰ। ਸੋ ਇਹ ਆਪਣਾ ਐਜ਼ ਅ ਟੀਮ ਕਹਿ ਲਓ ਐਫਰਟ ਹਰ ਵਾਰ ਹੁੰਦਾ ਪਹੁੰਚਣਾ ਤੇ ਕਈ ਵਾਰ ਮੈਂ ਨਹੀਂ ਆ ਪਾਇਆ, ਕਈ ਵਾਰ ਲਾਸਟ ਵੀਕ ਚਲੋ ਜੋ ਵੀ ਹੋਇਆ ਦੇਰ ਵਾਜ਼ ਅ ਟੈਕਨੀਕਲ ਪ੍ਰੋਬਲਮ, ਪਰ ਕੋਈ ਚੱਕਰ ਨਹੀਂ, ਹੁਣ ਜੋੜਦੇ ਹਾਂ ਪੋਜ਼ਿਟਿਵ ਨਿਊਜ਼ ਸਾਰਿਆਂ ਦੇ। ਵੈਸੇ ਤਾਂ ਸਾਰੇ ਸੁਣਨ ਵਾਲਿਆਂ ਨੇ ਪਹਿਲਾਂ ਹੀ ਸੁਣ ਲਿਆ ਹੋਣਾ ਕਿ ਬਾਰਡਰ ਜਿਹੜੇ ਆ ਉਹ ਰੀਓਪਨ ਹੋ ਰਹੇ ਆ, ਟਰੈਵਲ ਰਿਸਟ੍ਰਿਕਸ਼ਨ ਜਾਂ ਐਗਜ਼ੈਂਪਸ਼ਨ ਰਿਸਟ੍ਰਿਕਸ਼ਨ ਖਤਮ ਹੋ ਰਿਹਾ, ਐਗਜ਼ੈਂਪਸ਼ਨ ਲੈਣ ਦੀ ਕੋਈ ਲੋੜ ਨਹੀਂ ਆ। ਆਸਟ੍ਰੇਲੀਆ ਇੱਕ ਤਰ੍ਹਾਂ ਨਾਲ ਇਹ ਮੈਸੇਜ ਦੇ ਰਿਹਾ ਕਿ ਆਸਟ੍ਰੇਲੀਆ ਇਜ਼ ਬੈਕ ਟੂ ਬਿਜ਼ਨਸ, ਇੰਟਰਨੈਸ਼ਨਲ ਸਟੂਡੈਂਟ ਹੋਵੇ, ਵਿਜ਼ਟਰ ਵੀਜ਼ਾਸ ਹੋਣ, ਯੂ ਨੋ ਕੋਈ ਵੀ ਜਿਹੜਾ ਆਫਸ਼ੋਰ ਤੋਂ ਆਉਣਾ ਚਾਹੁੰਦਾ, ਈਵਨ ਬ੍ਰਿਜਿੰਗ ਵੀਜ਼ਾ ਹੋਲਡਰ ਜਿਹੜੇ ਆ ਉਹ ਬਿਨਾਂ ਟਰੈਵਲ ਐਗਜ਼ੈਂਪਸ਼ਨ ਤੋਂ ਆ ਸਕਦੇ ਆ ਪ੍ਰੋਵਾਈਡਡ ਉਹ ਵੈਕਸੀਨੇਟਡ ਆ। ਸੋ ਕਾਫੀ ਪੋਜ਼ਿਟਿਵ ਕਹਿ ਲਓ, ਮਾਈਗ੍ਰੇਸ਼ਨ ਦਾ ਕਹਿ ਲਓ ਗੇੜ ਜਿਹੜਾ ਰੁਕਿਆ ਹੋਇਆ ਸੀ ਉਹ ਫਿਰ ਤੋਂ ਸ਼ੁਰੂ ਹੋਣ ਦੀ ਉਮੀਦ ਆ ਇਸ ਅਨਾਊਂਸਮੈਂਟ ਨਾਲ। ਸੋ ਅਗੇਨ ਵੈਰੀ ਪੋਜ਼ਿਟਿਵ ਨਿਊਜ਼।
ਜੀ ਬਿਲਕੁਲ, ਤੇ ਆਪਾਂ ਬਾਰਡਰ ਓਪਨਿੰਗ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਬਾਰਡਰ ਓਪਨਿੰਗ ਦੇ ਨਾਲ ਨਾਲ ਜਿਹੜੀਆਂ ਚੰਗੀਆਂ ਖਬਰਾਂ ਜਿਹੜੀਆਂ ਆ ਉਹ ਵੀ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਅਸੀਂ ਵਿਜ਼ਟਰਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਟੂਡੈਂਟਸ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਵੀ ਗ੍ਰਾਂਟ ਹੋ ਰਹੇ ਆ। ਇਹਦੇ ਬਾਰੇ ਰਣਵੀਰ ਜੀ ਜੇ ਪੁੱਛਣਾ ਚਾਹੀਏ ਤਾਂ ਸਕਸੈਸ ਰੇਟ ਇਨੀ ਦਿਨੀ ਕੀ ਚੱਲ ਰਿਹਾ?
ਦੇਖੋ, ਜੈਨੂਇਨ ਸਟੂਡੈਂਟ ਜੋ ਪਹਿਲੋ ਮਾਹੌਲ ਸੀ ਨਾ, ਜੇ ਆਪਾਂ ਪੈਨਡੇਮਿਕ ਤੋਂ ਪਹਿਲੋ ਜਾਂ ਰੈਸਟ੍ਰਿਕਸ਼ਨ ਤੋਂ ਪਹਿਲਾਂ ਕਹਿ ਦੋ, ਕਿਉਂਕਿ ਕਈ ਫਾਈਲਾਂ ਤੇ ਹੋਲਡ ਤੇ ਹੀ ਪੈ ਗਿਆ ਸੀ, ਕਾਫੀ ਟਾਈਮ ਲੱਗ ਰਿਹਾ ਸੀ। ਹੁਣ ਕੀ ਹੋਇਆ ਕਿ ਕ੍ਰਾਈਟੇਰੀਆ ਸੇਮ ਹੈ। ਕ੍ਰਾਈਟੇਰੀਆ ਕੋਈ ਆਪਣੇ ਸੁਣਨ ਵਾਲੇ ਨੂੰ ਇਹ ਭੁਲੇਖਾ ਨਾ ਰਹੇ ਵੀ ਹਾਂ ਐਵਰੀ ਵਨ ਇਜ਼ ਇਨਵਾਈਟਿਡ, ਏਦਾਂ ਦੀ ਗੱਲ ਨਹੀਂ ਆ। ਆਸਟ੍ਰੇਲੀਆ ਨੇ ਕੁਆਲਿਟੀ ਕੰਟਰੋਲ ਰੱਖੇ ਨੇ ਜੈਨੂਇਨ ਸਟੂਡੈਂਟ ਤੇ ਜੈਨੂਇਨ ਵਿਜ਼ਿਟਰ ਦੇ। ਫੋਰ ਐਗਜ਼ਾਮਪਲ, ਅਸੀਂ ਜਿੰਨੀਆਂ ਵੀ ਹੁਣ ਰੀਸੈਂਟ ਐਪਲੀਕੇਸ਼ਨ ਆਫਸ਼ੋਰ ਤੋਂ ਸਟੂਡੈਂਟ ਵੀਜ਼ਾ ਦੀਆਂ ਲਾਈਆਂ, ਪਹਿਲੀ ਗੱਲ ਤੇ ਯੂਨੀ ਤੁਹਾਡੀ ਆਪ ਅਸੈਸਮੈਂਟ ਕਰਦੀ ਆ, ਅਸੀਂ ਵੀ ਕੁਛ ਹੱਦ ਤੱਕ ਅਸੈਸਮੈਂਟ ਕਰਦੇ ਹਾਂ ਕਿ ਜੈਨੂਇਨ ਸਟੂਡੈਂਟ ਹੈ ਜਾਂ ਨਹੀਂ ਹੈ। ਸੋ ਅਗਰ ਤੁਸੀਂ ਕੰਪਲੀਟਲੀ ਜੈਨੂਇਨ, ਸੋ ਫੋਰ ਐਗਜ਼ਾਮਪਲ ਅਗਰ ਤੁਹਾਡੇ ਫੰਡਸ ਜੈਨੂਇਨ ਆ, ਤੁਹਾਡੇ ਪੇਰੈਂਟਸ ਕੋ ਫੋਰ ਐਗਜ਼ਾਮਪਲ ਫੰਡਸ ਜੈਨੂਇਨ ਆ, ਤੁਹਾਡਾ ਗੈਪ ਨਾ ਦੇ ਬਰਾਬਰ ਆ, ਤੁਹਾਡੇ ਬੈਂਡਸ ਆਲਸ ਜਾਂ ਪੀਟੀ ਚ ਚੰਗੇ ਆ, ਤੁਹਾਡੀ ਸਟੱਡੀਜ਼ ਬਹੁਤ ਵਧੀਆ, ਯੈਸ ਯੂ ਆਰ ਮੋਰ ਦੈਨ ਵੈਲਕਮ। ਸੋ ਸਿਚੁਏਸ਼ਨ ਉਹੀ ਆ। ਆਸਟ੍ਰੇਲੀਆ ਨੇ ਇਹ ਨਹੀਂ ਕਿਹਾ ਕਿ ਨਾਨ ਜੈਨੂਇਨ ਸਟੂਡੈਂਟਸ ਤੇ ਨਾਨ ਜੈਨੂਇਨ ਵਿਜ਼ਿਟਰਸ ਨੂੰ ਵੀ ਅਸੀਂ ਵੀਜ਼ੇ ਦੇਵਾਂਗੇ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਕਈ ਵਾਰ ਸਟੂਡੈਂਟਸ ਆਇਆ, ਮੈਨੂੰ ਕਾਲਸ ਵੀ ਆਏ ਕਿ ਭਾਜੀ ਜਿਹੜੇ ਵਿਜ਼ਿਟਰ ਵੀਜ਼ਾ ਪਹਿਲਾਂ ਰਿਫਿਊਜ਼ ਹੋ ਗਏ ਸੀ, ਉਹਨਾਂ ਦਾ ਚਾਂਸ ਕੀ ਹੈ? ਚਾਂਸ ਅਗਰ ਸਰਕਮਸਟਾਂਸਿਸ ਚੇਂਜ ਹੋਏ ਆ ਤਾਂ ਕ੍ਰਾਈਟੇਰੀਆ ਮੀਟ ਕਰਦੇ ਤਾਂ ਡੈਫੀਨੇਟਲੀ ਹੈਗਾ, ਅਦਰਵਾਈਜ਼ ਨਹੀਂ। ਸੋ ਪੋਜ਼ਿਟਿਵ ਨਿਊਜ਼ ਇਹ ਹੈ ਕਿ ਜਿਹੜੀਆਂ ਫਾਈਲਸ ਰੁਕੀਆਂ ਹੋਈਆਂ ਸੀ, ਹਾਂਜੀ ਉਹ ਪ੍ਰੋਸੈਸ ਹੋ ਰਹੀਆਂ, ਵੀਜ਼ਾ ਗ੍ਰਾਂਟ ਹੋ ਰਹੇ, ਪਰ ਉਹਨਾਂ ਦੇ ਜਿਹੜੇ ਕ੍ਰਾਈਟੇਰੀਆ ਮੀਟ ਕਰ।
ਜੀ, ਸੋ ਇਸੇ ਤਰ੍ਹਾਂ ਦੇ ਕੁਛ ਰਲਦੇ ਮਿਲਦੇ ਜਿਹੜੇ ਸਵਾਲ ਹੈ ਉਹ ਅਸੀਂ ਤੁਹਾਡੇ ਨਾਲ ਕਰਦੇ ਜਾਵਾਂਗੇ, ਪਰ ਕੁਛ ਦੋਸਤ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਆ, ਤੇ ਅਸੀਂ ਨਾਲੋ ਨਾਲ ਉਹਨਾਂ ਦੇ ਸਵਾਲ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਲੈਂਦੇ ਜਾਈਏ।
ਜ਼ਰੂਰ
ਜੀ। ਸਾਡੇ ਨਾਲ ਸਭ ਤੋਂ ਪਹਿਲਾਂ ਗੁਰਤੇਜ ਸਿੰਘ ਹੋਰਾਂ ਨੇ ਸਾਂਝ ਬਣਾਈ ਹੈ ਔਰ ਸਾਨੂੰ ਸਵਾਲ ਵੀ ਭੇਜ ਰਹੇ। ਗੁਰਤੇਜ ਜੀ, ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਦਾ ਸਵਾਲ ਮੈਂ ਜ਼ਰੂਰ ਸ਼ਾਮਲ ਕਰਦੀ ਹਾਂ। ਕਹਿੰਦੇ, ਹੈਲੋ ਜੀ, ਹੋਪ ਯੂ ਡੂਇੰਗ ਵੈਲ। ਵਟ ਮਾਸਟਰ ਕੋਰਸ ਸਟੂਡੈਂਟ ਕੈਨ ਡੂ ਆਫਟਰ BBA ਇਨ ਇੰਡੀਆ ਟੂ ਏਮ ਫਾਰ PR? ਇਜ ਮਾਸਟਰ ਆਫ ਟੀਚਿੰਗ ਗੁੱਡ ਇਨ ਦਿਸ ਕੇਸ?
ਹਾਂਜੀ, ਦੇਖੋ ਇਹ ਜੈਨਰਿਕ ਕੁਸ਼ਚਨ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਆ ਕਰਨ ਤੋਂ ਬਾਅਦ ਮੈਂ ਕੀ ਕਰਾਂ PR ਵਾਸਤੇ।
ਜੀ,
ਸੋ ਇਹ ਸੁਣਨ ਵਾਲੇ ਨੂੰ ਸਾਰਿਆਂ ਨੂੰ ਪਤਾ ਕਿ ਅੱਜ ਜੋ ਵੀ ਕੋਈ ਮਾਈਗ੍ਰੇਸ਼ਨ ਏਜੰਟ ਤੁਹਾਨੂੰ ਕਹਿੰਦਾ ਕਿ ਕੋਰਸ ਲੈ ਲਓ, ਉਹਦੀ ਗਾਰੰਟੀ ਕੋਈ ਵੀ ਨਹੀਂ ਦੇ ਸਕਦਾ ਕਿ ਉਹ 2 ਸਾਲ ਬਾਅਦ ਕਿਹੜੀ ਲਿਸਟ ਹੋਊਗਾ ਜਾਂ ਕੀ ਹੋਊਗਾ। ਰਾਈਟ
ਜੀ,
ਇਹ ਮੈਂ ਥੋੜਾ ਕਲੈਰੀਫਾਈ ਕਰਦਾ ਜਿਹੜਾ ਸਵਾਲ ਤੁਹਾਡਾ ਹੈ। BBA ਕਰਨ ਤੋਂ ਬਾਅਦ ਤੁਹਾਡੇ ਕੋਲ ਮੈਨੇਜਮੈਂਟ, ਤੁਹਾਡੇ ਕੋਲ ਅਕਾਊਂਟਿੰਗ, ਤੁਹਾਡੇ ਕੋਲ ਫਾਈਨੈਂਸ਼ੀਅਲ ਦੀ ਕੋਈ ਮਾਸਟਰਸ ਕਰਨ ਦਾ ਆਪਸ਼ਨ ਬਣਦਾ ਹੈ ਤੁਹਾਡਾ, ਜਿਹੜੀ ਬੈਚਲਰ ਬਿਜ਼ਨਸ ਨੈਕਸਟ ਨੈਚੁਰਲ ਕੋਰਸ ਤੁਹਾਡਾ MBA, ਬਟ MBA ਅਨਫੋਰਚੁਨੇਟਲੀ ਕੋਈ ਤੁਹਾਨੂੰ ਇੰਨਾ ਫਾਇਦਾ ਨਹੀਂ ਦਊਗਾ ਕੋਰਸ ਇਨ ਟਰਮਸ ਆਫ ਜੇ ਤੁਸੀਂ ਪਰਮਨੈਂਟ ਰੈਜੀਡੈਂਸੀ ਦੀ ਗੱਲ ਕਰ ਰਹੇ ਹੋ। ਤੁਸੀਂ ਟੀਚਿੰਗ ਦੀ ਗੱਲ ਕੀਤੀ, ਹਾਂਜੀ ਜ਼ਰੂਰ, ਟੀਚਿੰਗ ਇਜ਼ ਅ ਗੁੱਡ ਕੋਰਸ ਤੁਹਾਨੂੰ ਅਗਰ ਮਾਸਟਰਸ ਮਿਲਦੀ ਹੈ ਟੀਚਿੰਗ ਦੀ, ਪਰ ਟੀਚਿੰਗ ਚ ਇੰਨਾ ਯਾਦ ਰੱਖਿਓ ਕਿ ਜਿਹੜੀ ਸਕਿੱਲ ਅਸੈਸਮੈਂਟ ਹੈ ਉਹਦੇ ਲਈ ਤੁਹਾਨੂੰ ਬੈਂਡਸ ਕਾਫੀ ਹਾਈ ਚਾਹੀਦੇ ਹੁੰਦੇ ਆ। ਇੱਕ ਐਡਵਾਈਸ ਜੋ ਮੈਂ ਹਮੇਸ਼ਾ ਦੇਣਾ ਹੈ ਆਪਣੇ ਕਲਾਇੰਟਸ ਨੂੰ ਜਿਹੜੇ ਜਾਂ ਗਾਰਜਨ ਨੂੰ ਜਿਹੜੇ ਪੁੱਛਦੇ ਨੇ ਵੀ ਬੱਚੇ ਨੂੰ ਕਿਹੜਾ ਕੋਰਸ ਕਰਾਈਏ, ਤੁਸੀਂ ਬੱਚੇ ਨੂੰ ਇਹ ਕਹਿਣਾ, ਸਟੂਡੈਂਟ ਨੂੰ ਇਹ ਕਹਿਣਾ ਕਿ ਅਗਰ ਤੁਸੀਂ ਜਿਹੜੀ ਵੀ ਫੀਲਡ ਤੁਹਾਡੀ ਇੰਟਰਸਟ ਦੀ, ਜਿਹੜੀ ਤੁਹਾਡੀ ਪਿਛਲੀ ਸਟੱਡੀਜ਼ ਨਾਲ ਮਿਲਦੀ ਹੋਵੇ, 2-3 ਰਿਕਾਰਡ ਪਿਛਲੀ ਸਟੱਡੀਜ਼ ਨਾਲ ਮਿਲਦੀ ਹੋਵੇ ਤਾਂ ਕਿ ਤੁਹਾਡੀ GTE ਸਟੇਟਮੈਂਟ ਬਣ ਸਕੇ, ਜੈਨੂਇਨ ਸਟੂਡੈਂਟ ਦੀ ਸਟੇਟਮੈਂਟ ਬਣ ਸਕੇ। ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਆਉਣਾ ਹੈ, ਤੁਹਾਡਾ ਵੀਜ਼ਾ ਲੱਗ ਗਿਆ, ਤੇ ਅੱਜ ਦੀ ਰਿਕੁਆਇਰਮੈਂਟ ਇਹ ਹੈ ਕਿ ਆਪਣੀ ਫੀਲਡ ਵਿੱਚ ਕੰਮ ਤੁਸੀਂ ਜ਼ਰੂਰ ਕਰਨਾ ਹੈ। ਜੇ ਤੁਸੀਂ ਆਪਣੀ ਫੀਲਡ ਚ ਕੰਮ ਨਹੀਂ ਕਰਦੇ, ਤੁਹਾਡੀ PR ਜਾਂ TR ਜਾਂ ਕੋਈ ਵੀ ਵੀਜ਼ਾ ਤੁਸੀਂ ਅੱਗੇ ਵੱਧ ਨਹੀਂ ਸਕਦੇ। ਐਗਜ਼ਾਮਪਲ ਦਿੰਦਾ, ਹੋਸਪਿਟੈਲਿਟੀ ਆ, ਰੈਸਟੋਰੈਂਟ ਕੰਮ ਕਰਨਾ ਪੈਣਾ, ਆਟੋਮੋਟਿਵ ਆ, ਮੋਟਰ ਮਕੈਨਿਕ ਦਾ ਕੰਮ ਕਰਨਾ ਪੈਣਾ, ਅਕਾਊਂਟੈਂਟ ਆ, ਅਕਾਊਂਟੈਂਟ ਨੂੰ ਅਕਾਊਂਟੈਂਟ ਦਾ ਐਕਸਪੀਰੀਅੰਸ, IT ਨੂੰ IT ਦਾ ਐਕਸਪੀਰੀਅੰਸ। ਅਗਰ ਤੁਸੀਂ ਸੋਚਦੇ ਆ ਕਿ ਬਿਨਾਂ ਮੇਰੀ ਫੀਲਡ ਚ ਕੰਮ ਕੀਤੇ ਅੱਜ ਦੀ ਡੇਟ ਚ ਮੇਰੀ ਰੈਜੀਡੈਂਸੀ ਆ ਜੂਗੀ, ਚਾਂਸਿਸ ਆ ਨੈਕਸਟ ਟੂ ਨਾ।
ਜੀ ਬਿਲਕੁਲ, ਬਿਲਕੁਲ ਜੀ, ਇਹਨਾਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਔਰ ਇਸ ਤੋਂ ਬਾਅਦ ਸਾਡੇ ਨਾਲ ਅਗਲੇ ਜਿਹੜੇ ਫੇਸਬੁੱਕ ਵਿਊਵਰ ਜੁੜੇ ਆ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਜਾਂਦੀ ਹਾਂ। ਵਾਰਿਸ ਗਿੱਲ ਸਾਡੇ ਨਾਲ ਅੱਗੇ ਜੁੜੇ ਨੇ, ਤੇ ਵਾਰਿਸ ਜੀ ਤੁਹਾਨੂੰ ਵੀ ਜੈਨ ਕਰਨਾ ਪ੍ਰੋਗਰਾਮ ਦੇ ਵਿੱਚ। ਕਹਿੰਦੇ, ਸਰ ਮੇਰੇ ਬ੍ਰਦਰ ਦਾ ਕੰਬਾਈਨ ਸਟੂਡੈਂਟ ਵੀਜ਼ਾ ਲੱਗਿਆ ਹੋਇਆ, ਵਾਈਫ ਉਹਨਾਂ ਦੀ ਆਨਸ਼ੋਰ ਆ, ਲਾਸਟ ਵੀਕ ਮੈਡੀਕਲ ਐਂਡ ਇੰਸ਼ੋਰੈਂਸ ਮੰਗਵਾਇਆ ਆ ਬਾਈਕ ਦਾ ਉਹਨਾਂ ਨੇ ਤੇ ਫਾਈਲ ਲਾਂਚ ਹੋਈ ਆ ਉਹਨਾਂ ਦੀ ਅਕਟੂਬਰ 2019 ਦੇ ਵਿੱਚ ਤੇ ਮੇਰਾ ਖਿਆਲ ਜੀ ਅਪਡੇਟ ਸ਼ਾਇਦ ਚਾਹੁੰਦੇ ਨੇ
ਸੋ ਇਹਨਾਂ ਨੇ ਸਕਸੈਸ ਜਾਂ ਪੁੱਛਣਾ ਹੋਣਾ ਅੱਗੇ ਕੀ ਮੰਗਣਾ ਉਹਨਾਂ ਨੇ ਜੇ ਉਹਨਾਂ ਦੀ ਇੰਸ਼ੋਰੈਂਸ ਤੇ ਮੈਡੀਕਲ ਮੰਗਿਆ ਹੈ ਤੇ ਆਲਮੋਸਟ ਲਾਸਟ ਸਟੇਜਸ ਤੇ ਆ ਚਾਂਸਿਸ ਆਰ ਵੈਰੀ ਹਾਈ ਕਿ ਜੇ ਤੁਸੀਂ ਆ ਡਾਕੂਮੈਂਟਸ ਦੇ ਦਿੰਦੇ ਆ ਤਾਂ ਵੀਜ਼ਾ ਗ੍ਰਾਂਟ ਹੋਣ ਦੇ ਚਾਂਸਿਸ ਕਾਫੀ ਹਾਈ ਆ ਜਿੱਦਾਂ ਕਿ ਮੈਂ ਕਿਹਾ 2019 ਦਾ ਤੁਸੀਂ ਕਹਿ ਰਹੇ ਸੋਰੀ ਕੇਸ ਲਾਇਆ ਹੋਇਆ ਸੋ ਫਾਈਲਸ ਹੁਣ ਪ੍ਰੋਸੈਸ ਹੋ ਰਹੀਆਂ ਅਪਰੂਵਲ ਰੇਟਸ ਵੀ ਵਧੇ ਨੇ ਜੇ ਤੁਸੀਂ ਰਿਕੁਆਇਰਮੈਂਟ ਸਾਰੀ ਮੀਟ ਕਰ ਰਹੇ ਸੋ ਹੋਪਫੁਲੀ ਤੁਹਾਡਾ ਵੀਜ਼ਾ ਆਉਣ ਦੇ ਚਾਂਸਿਸ ਕਾਫੀ ਹੈਗੇ
ਜੀ ਤੇ ਇਧਰ ਸਾਡੇ ਨਾਲ ਜੁੜੇ ਨੇ ਗਗਨ ਸਿੰਘ ਜੀ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਅਗਲੀ ਸਾਂਝ ਜਿਹੜੀ ਉਹ ਬਣਾ ਰਹੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਗਗਨ ਜੀ ਕਹਿੰਦੇ ਵੀ ਆਰ ਔਨ ਕਹਿੰਦੇ 491 ਵੀਜ਼ਾ ਨਾਓ ਰੀਸੈਂਟਲੀ ਗ੍ਰਾਂਟਡ ਆਈ ਵਾਂਟ ਟੂ ਨੋ ਅਬਾਊਟ ਆਫਟਰ ਗ੍ਰਾਂਟ 491 ਐਨੀਵਨ ਕੈਨ ਫੁਲਫਿਲ ਇਨਕਮ ਰਿਕੁਆਇਰਮੈਂਟਸ ਬਿਕੋਜ਼ ਮਾਈ ਵਾਈਫ ਇਜ਼ ਮੇਨ ਐਪਲੀਕੈਂਟ ਸੋ ਇਫ ਆਈ ਵਾਂਟ ਟੂ ਫੁਲਫਿਲ ਇਨਕਮ ਰਿਕੁਆਇਰਮੈਂਟਸ ਸੋ ਆਈ ਨੀਡ ਟੂ ਅਪਡੇਟ ਅਬਾਊਟ ਇਟ ਟੂ ਇਮੀਗ੍ਰੇਸ਼ਨ
ਹਾਂਜੀ ਹਾਂਜੀ ਪੁੱਛੇ ਜਦੋਂ ਤੁਸੀਂ ਆਪਣੀ ਪਰਮਨੈਂਟ ਰੈਜ਼ੀਡੈਂਸੀ ਪਾਓਗੇ ਵੈਸੇ ਵੀ ਤੁਹਾਨੂੰ ਅਪਡੇਟ ਕਰਨ ਦੀ ਲੋੜ ਆ ਲੇਕਿਨ ਜੇ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਜੋ ਪਾਓਗੇ ਯੈਸ ਯੂ ਕੈਨ ਚੇਂਜ ਇਟ
ਠੀਕ ਸੋ ਗਗਨ ਜੀ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਜਿਹੜਾ ਜਵਾਬ ਹੈ ਉਹ ਲੈ ਚੁੱਕੇ ਹੋ ਔਰ ਇਸ ਤੋਂ ਬਿਨਾਂ ਵੀ ਜੇਕਰ ਕੋਈ ਤੁਹਾਡਾ ਹੋਰ ਸਵਾਲ ਹੋਵੇ ਤਾਂ ਤੁਸੀਂ ਪ੍ਰੋਗਰਾਮ ਦੌਰਾਨ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸੋ ਦੋਸਤੋ ਤੁਸੀਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਹੋ ਪ੍ਰੋਗਰਾਮ ਚੱਲ ਰਿਹਾ ਜੀ ਦ ਮਾਈਗ੍ਰੇਸ਼ਨ ਸ਼ੋ ਸੋ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਤੁਹਾਡੇ ਸਵਾਲ ਨੇ ਤੁਹਾਡੇ ਫਿਕਰ ਨੇ ਤੁਹਾਡੀਆਂ ਚਿੰਤਾਵਾਂ ਨੇ ਅਸੀਂ ਸ਼ਾਮਿਲ ਕਰਦੇ ਹੁੰਦੇ ਹਾਂ ਔਰ ਇਹ ਸਾਂਝੀਆਂ ਕਰਦੇ ਹੁੰਦੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਅੱਜ ਦੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੇ ਗਲੋਬਲ ਮਾਈਗ੍ਰੇਸ਼ਨ ਤੋਂ ਰਣਵੀਰ ਸਿੰਘ ਹੋਰੀ ਔਰ ਤੁਹਾਡੇ ਸਵਾਲ ਜਿਹੜੇ ਆ ਉਹ ਚੱਲਦੇ ਪ੍ਰੋਗਰਾਮ ਦੌਰਾਨ ਅਸੀਂ ਸ਼ਾਮਿਲ ਕਰਦੇ ਰਹਾਂਗੇ ਤੇ ਜਿਹੜੇ ਵੀ ਜੀ
I'm so sorry, just say complete kar lo, but utto baad mein ek important cheez share karna chahna hai saare naal. Please just complete kar lo.
Zarur. Ji, zarur. So, jehde vi sawal sade tak pahunch rahe ne, assi naal naal oh saanjhe karde rahange aur chalde program de vich call karke vi tussi saade naal apna sawal jehda saanjha kar sakde ho call karan di. Saada number hai 02-8599-2811. So, agge saade naal Manpreet Pardeep Sidhu hori vi jude hoye hai, main unna da sawal vi bahut jald shamil karangi.
Par us
to vi pehla jehda ek ji important point jehda assi program dauran saanjha zarur kariye pehla. Ji.
ਹਾਂਜੀ ਸਭ ਤੋਂ ਇੰਪੋਰਟੈਂਟ ਜਿਹੜੀਆਂ ਸਭ ਤੋਂ ਜ਼ਿਆਦਾ ਕੌਲਸ ਮੈਨੂੰ ਆ ਰਹੇ ਆ ਉਹ ਇਸ ਰਿਲੇਸ਼ਨ ਚ ਆ ਰਹੇ ਆ ਕਿ ਸਾਡੇ ਬੱਚੇ ਨੇ ਪੜ੍ਹਨਾ ਹੈ ਕਿਹੜਾ ਕੋਰਸ ਕਰੀਏ ਠੀਕ ਆ ਕਿਹੜਾ ਪਾਸ ਵੀ ਯਾਦ ਦਾ ਬਣੂਗਾ ਠੀਕ ਆ ਅੱਜ ਦੀ ਡੇਟ ਚ ਸਾਰੇ ਨਰਸਿੰਗ ਵੱਲ ਵੀ ਜਾ ਰਹੇ ਆ ਠੀਕ ਆ ਹੋਰ ਵੀ ਕੋਰਸਿਸ ਆ ਮੈਂ ਇੱਕ ਰਿਕੁਐਸਟ ਕਰੂੰਗਾ ਕਿ ਫੋਰਸਿਬਲੀ ਆਪਣੇ ਬੱਚੇ ਨੂੰ ਅਗਰ ਉਹਨਾਂ ਦਾ ਕ੍ਰਾਈਟੀਰੀਆ ਮੈਟ ਨਹੀਂ ਆ ਜਾਂ ਅਨਰਿਲੇਟਿਡ ਸਟੱਡੀ ਆ ਉਹਨਾਂ ਨੂੰ ਅਨਰਿਲੇਟਿਡ ਕੋਰਸ ਚ ਪਲੀਜ਼ ਐਡਮਿਸ਼ਨ ਨਾ ਲੈ ਕੇ ਦੋ ਐਡਵਾਈਸ ਇਹੀ ਹੋਗੀ ਕਿ ਪਹਿਲੀ ਚੀਜ਼ ਹੈ ਤੁਹਾਡਾ ਵੀਜ਼ਾ ਲੱਗੂਗਾ ਤਾਂ ਹੀ ਤੁਸੀਂ ਇੱਥੇ ਪਹੁੰਚੋਗੇ ਸੋ GTE ਕ੍ਰਾਈਟੇਰੀਆ ਜਿਹੜਾ ਹੈ ਉਹ ਮੀਟ ਜ਼ਰੂਰ ਕਰੋ ਦੂਜੀ ਗੱਲ ਤੁਸੀਂ ਕਹਿੰਦੇ ਕਿ ਅੱਜ ਦੀ ਡੇਟ ਚ ਇਹ ਮੰਨਣਾ ਕਿ ਜੇ ਆਪਾਂ ਰੀਜਨਲ ਜਾਂਦੇ ਹਾਂ ਤਾਂ PR ਬਹੁਤ ਈਜ਼ੀ ਆ ਹਾਂਜੀ ਕੁਛ ਹੱਦ ਤੱਕ ਸਹੀ ਆ ਕਿ ਤੁਹਾਨੂੰ ਐਕਸਟਰਾ ਪੁਆਇੰਟਸ ਜ਼ਰੂਰ ਮਿਲਦੇ ਆ ਪ੍ਰਾਇਰਟੀ ਪ੍ਰੋਸੈਸਿੰਗ ਮਿਲਦੀ ਆ ਉਸ ਤੋਂ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਹੈ ਉਹ ਪੁਆਇੰਟਸ ਇਕੱਠੇ ਕਰਨੇ ਆ ਪੁਆਇੰਟਸ ਇਕੱਠੇ ਕਰਨੇ ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਹਿ ਚੁੱਕਿਆ ਨਾਟੀ ਇੰਗਲਿਸ਼ ਸਕੋਰ ਹਾਈ ਹੋਵੇ ਤੁਹਾਡੀ ਸਕਿੱਲਸ ਅਸੈਸਮੈਂਟ ਓਬਵੀਅਸਲੀ ਉਹਦੇ ਪੁਆਇੰਟ ਨਹੀਂ ਬਟ ਸਕਿੱਲ ਅਸੈਸਮੈਂਟ ਕੋਈ ਹੋਣੀ ਚਾਹੀਦੀ ਆ ਤੁਹਾਡਾ ਐਕਸਪੀਰੀਅੰਸ ਜਿਹੜਾ ਆ ਆਪਣੀ ਫੀਲਡ ਜ਼ਰੂਰ ਹੋਣਾ ਚਾਹੀਦਾ ਹੈ ਤੁਸੀਂ ਬੱਚੇ ਨੂੰ ਇਹ ਸਮਝਾ ਕੇ ਭੇਜਣਾ ਕਿ ਜਿਹੜੀ ਵੀ ਫੀਲਡ ਚ ਤੁਸੀਂ ਜਾ ਰਹੇ ਹੋ ਉਸ ਚ ਆਪਣੀ ਆਪਣਾ ਐਕਸਪੀਰੀਅੰਸ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਰਹੋ
ਠੀਕ ਜੀ ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਜਿਹੜਾ ਰੱਖਣਾ ਉਹ ਬਹੁਤ ਹੀ ਜ਼ਰੂਰੀ ਹੈ ਮਹੱਤਵਪੂਰਨ ਹੈ ਸੋ ਦੋਸਤੋ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਪ੍ਰੋਗਰਾਮ ਦੌਰਾਨ ਅਸੀਂ ਜਿਹੜੀਆਂ ਵੀ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਸੋ ਇਹਦੇ ਲਈ ਸਾਨੂੰ ਹਮੇਸ਼ਾ ਮਦਦ ਕਰਦੇ ਨੇ ਰਣਵੀਰ ਸਿੰਘ ਹੋਰੀ ਵੀ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਤੁਹਾਡੀਆਂ ਵੀ ਕੁਛ ਜਿਹੜੀਆਂ ਚਿੰਤਾਵਾਂ ਨੇ ਤੁਹਾਡੇ ਵੀ ਜਿਹੜੇ ਸਵਾਲ ਨੇ ਉਹ ਪ੍ਰੋਗਰਾਮ ਦੌਰਾਨ ਅਸੀਂ ਸਾਂਝੇ ਕਰੀਏ ਜ਼ਰੂਰ ਔਰ ਵਾਰਿਸ ਗਿੱਲ ਹੋਰਾਂ ਨੇ ਰਣਵੀਰ ਜੀ ਜਿਹੜਾ ਲਾਸਟ ਦੇ ਵਿੱਚ ਮੈਸੇਜ ਭੇਜਿਆ ਉਹਨਾਂ ਨੇ ਕਿਹਾ ਵੀ ਵੀਰ ਜੀ ਕਹਿੰਦੇ ਕੰਬਾਈਨ ਵੀਜ਼ਾ ਲੱਗਿਆ ਉਹਨਾਂ ਦਾ
ਮਤਲਬ ਜੋ ਤੁਸੀਂ ਕੰਬਾਈਨ ਕਹਿ ਰਹੇ ਹੋ ਉਹਦੀ ਅੰਡਰਸਟੈਂਡਿੰਗ ਮੇਰੀ ਇਹ ਹੈ ਕਿ ਮੇਨ ਐਪਲੀਕੈਂਟ ਇੱਥੇ ਨੇ ਤੇ ਤੁਹਾਡੇ ਜਿਹੜੇ ਦੂਜੇ ਰਿਲੇਟਿਵ ਨੇ ਉਹ ਇੰਡੀਆ ਨੇ, ਦੈਟਸ ਫਾਈਨ, ਕੋਈ ਪ੍ਰੋਬਲਮ ਨਹੀਂ ਆ, ਐਸ ਲੌਂਗ ਐਸ ਤੁਸੀਂ ਰਿਕੁਆਇਰਮੈਂਟ ਜੋ ਤੁਹਾਨੂੰ ਕੇਸ ਆਫਿਸਰ ਨੇ ਰਿਕੁਐਸਟ ਭੇਜੀ ਆ ਤੁਸੀਂ ਉਹਨੂੰ ਓਨਰ ਕਰਦੇ ਆ, ਮੋਸਟ ਲਾਈਕਲੀ ਤੁਹਾਡਾ ਵੀਜ਼ਾ ਅਪਰੂਵ ਹੋਗਾ। ਤੁਹਾਡੇ ਕੋਲ ਮੈਡੀਕਲ, ਸਿਰਫ ਮੈਡੀਕਲ ਇਹਨਾਂ ਨੇ ਕਿਆ ਮੰਗੇ ਆ, ਹੋਰ ਇੱਕ ਚੀਜ਼ ਇਹਨਾਂ ਨੇ ਕਿਹਾ ਸੀ ਤੁਸੀਂ ਉਹ ਪ੍ਰੈਜੈਂਟ ਇੰਸ਼ੋਰੈਂਸ, ਇੰਸ਼ੋਰੈਂਸ ਤਾਂ ਵੈਸੇ ਚਲੋ ਐਡਵਾਂਸ ਲੱਗਦੀ ਆ, ਬਟ ਅਗੇਨ ਅਗਰ ਇੰਸ਼ੋਰੈਂਸ ਮੰਗੀ ਹੈ ਤਾਂ ਪਲੀਜ਼ ਯੂ ਨੋ ਇੰਸ਼ੋਰੈਂਸ ਤੇ ਉਹ ਜ਼ਰੂਰ ਪ੍ਰੋਵਾਈਡ ਕਰੋ। ਮੈਂ ਦੱਸ ਰਿਹਾ ਫਰੋਮ ਐਕਸਪੀਰੀਅੰਸ ਕਿ ਜਦੋਂ ਆਹ ਚੀਜ਼ਾਂ ਮੰਗਦੇ ਆ ਤਾਂ ਕੇਸ ਆਫਿਸਰ ਡਿਸੀਜਨ ਮੋਸਟਲੀ ਪੋਜ਼ਿਟਿਵ ਹੀ ਦਿੰਦੇ ਆ।
ਜੀ ਸੋ ਗੁੱਡ ਲੱਕ ਵਾਰਿਸ ਜੀ, ਔਰ ਇਸ ਤੋਂ ਅੱਗੇ ਸਾਡੇ ਨਾਲ ਮਨਪ੍ਰੀਤ ਪ੍ਰਦੀਪ ਸਿੱਧੂ ਹੋਰ ਜੁੜੇ ਹੋਏ ਆ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਇਹਨੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਮਨਪ੍ਰੀਤ
ਸਤਿ ਸ੍ਰੀ ਅਕਾਲ
ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਐਨੀ ਅਪਡੇਟ ਅਬਾਊਟ ਸ਼ੈਫ ਇਨ ਵਿਕਟੋਰੀਆ।
ਸੋਰੀ ਇੱਕ ਵਾਰ ਫਿਰ ਤੋਂ ਰਿਪੀਟ ਕਰ ਲਓ ਪਲੀਜ਼। ਪੈਂਦੇ
ਵਿਕਟੋਰੀਆ ਦੇ ਵਿੱਚ ਸ਼ੈਫ ਦੇ ਬਾਰੇ ਅਪਡੇਟ ਚਾਹੁੰਦੇ ਨੇ ਜੀ।
ਦੇਖੋ ਹਾਲ ਦੀ ਕੜੀ ਵਿਕਟੋਰੀਆ ਦੀਆਂ ਸਟੇਟ ਨੋਮੀਨੇਸ਼ਨ ਜਿਹੜੀਆਂ ਥੋੜੀਆਂ ਸਟੈਗਨੈਂਟ ਨੇ ਅੱਜ ਦੀ ਡੇਟ ਚ, ਹਾਂਜੀ ਕ੍ਰਿਟੀਕਲ ਸਕਿਲਸ ਜ਼ਰੂਰ ਆ, ਡਿਪੈਂਡ ਕਰਦਾ ਤੁਹਾਡੇ ਪੁਆਇੰਟਸ ਕਿੰਨੇ ਆ, ਠੀਕ ਆ। ਜੋ ਮੇਰਾ ਮੰਨਣਾ ਹੈ ਅਸਲ ਹਰਕਤ ਜਿਹੜੀ ਆ, ਅਸਲ ਮੂਵਮੈਂਟ ਜਿਹੜੀ ਆ ਸਟੇਟ ਨੋਮੀਨੇਸ਼ਨ ਚ, ਉਹ ਜੂਨ ਆਨਵਰਡਸ ਤੋਂ ਹੋਊਗੀ, ਫਿਊ ਮੰਥ ਵੇਟ ਕਰਨੀ ਪੈਣੀ ਆ। ਬਟ ਜੇ ਤੁਹਾਡੇ ਪੁਆਇੰਟਸ ਜਿੰਨੇ ਵੀ ਬਣਦੇ ਆ ਤੁਸੀਂ ਆਰ ਓ ਆਈ ਜ਼ਰੂਰ ਪਾਓ। ਹਾਲ ਦੀ ਕੜੀ ਯੂ ਨੋ ਓਬਵੀਅਸਲੀ ਕੋਈ ਖਾਸ ਅਪਡੇਟ ਨਹੀਂ ਹੈ ਇਨ ਟਰਮਸ ਆਫ ਸਟੇਟ ਨੋਮੀਨੇਸ਼ਨ ਦੀ, ਜੇ ਆਪਾਂ ਗੱਲ ਕਰੀਏ
ਜੀ। ਠੀਕ, ਇਸ ਤੋਂ ਅੱਗੇ ਗੁਰਕਿਰਨ ਸਾਡੇ ਨਾਲ ਜੁੜੇ ਹੋਏ ਆ, ਗੁਰਕਿਰਨ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਆ, ਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਜੀ ਬਹੁਤ ਬਹੁਤ ਸਵਾਗਤ। ਕਹਿੰਦੇ ਚਾਂਸ ਫਾਰ ਕੁੱਕ ਇਨ ਨਿਊ ਸਾਊਥ ਵੇਲਸ ਐਟ 85 ਪੁਆਇੰਟਸ ਇਨ ਸਟ੍ਰੀਮ ਸਪੀਡ।
85 ਪੁਆਇੰਟਸ ਹੈਗੇ ਆ, ਲਾਈਕ ਤੁਹਾਡੇ ਪੁਆਇੰਟਸ ਕਾਫੀ ਚੰਗੇ ਨੇ ਸਟ੍ਰੀਮ 3 ਚ, ਹਾਂਜੀ ਚਾਂਸਸ ਜ਼ਰੂਰ ਜ਼ਰੂਰ ਹੈਗੇ ਨੇ 85
ਜੀ ਜੀ। ਸੋ ਬਿਲਕੁਲ ਜੀ ਪੋਜ਼ਿਟਿਵ ਰਹੋ ਗੁਰਕਿਰਨ, ਔਰ ਪੁਆਇੰਟ ਅੱਛੇ ਆ ਔਰ ਉਹਦੇ ਨਾਲ ਸੰਭਾਵਨਾ ਜਿਹੜੀ ਆ ਹੋਰ ਬਣਦੀ ਹੈ। ਤੇ ਇਹਦੇ ਨਾਲ ਹੀ ਅਸੀਂ ਜਿਹੜੀ ਪਹਿਲਾਂ ਗੱਲ ਕਰ ਰਹੇ ਸੀ ਕ੍ਰਾਈਟੀਰੀਆ ਦੀ ਗੱਲ ਕਰ ਰਹੇ ਸੀ ਅਸੀਂ, ਕਿ ਜਿਹੜੇ ਵੀ ਵੀਜ਼ਾ ਜਿਹੜੇ ਆ ਗ੍ਰਾਂਟ ਹੋ ਰਹੇ ਆ, ਪਰ ਜਿਵੇਂ ਤੁਹਾਡਾ ਕਹਿਣਾ ਕਿ ਇਹਨੂੰ ਇੰਨਾ ਸੌਖਾ ਨਹੀਂ ਲਿਆ ਜਾਣਾ ਚਾਹੀਦਾ। ਔਰ ਬਹੁਤ ਵਾਰ ਰਣਵੀਰ ਜੀ ਇਹ ਵੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਸਟੂਡੈਂਟਸ ਆ ਉਹ ਕਿਸੇ ਬੈਚਲਰ ਡਿਗਰੀ ਦੇ ਵਿੱਚ ਆਏ ਇੱਥੇ ਜਾਂ ਫਿਰ ਕਿਸੇ ਮਾਸਟਰ ਡਿਗਰੀ ਦੇ ਵਿੱਚ ਆਉਂਦੇ ਆ, ਹਨਾ, ਤੇ ਉਸ ਤੋਂ ਬਾਅਦ ਜੇ ਉਹ ਲੋਅਰ ਲੈਵਲ ਦਾ ਜਿਹੜਾ ਕੋਈ ਕੋਰਸ ਹੈ ਉਹ ਕਰਨਾ ਚਾਹੁੰਦੇ ਆ, ਤਾਂ ਤੁਹਾਡੀ ਸਾਨੂੰ ਕੀ ਸਲਾਹ ਹੋਊਗੀ ਕਿ ਉਹਦੇ ਨਾਲ ਜਿਹੜਾ ਉਹਨਾਂ ਦਾ ਅਗਲਾ ਰਸਤਾ ਆ ਉਹ ਸੌਖਾ ਰਹੇਗਾ ਜਾਂ ਔਖਾ?
ਪਹਿਲੀ ਸਲਾਹ ਹੋਗੀ ਕਿ ਪਲੀਜ਼ ਨਾ ਕਰੋ, ਕਿਉਂਕਿ ਫਸਟ ਥਿੰਗ ਪਹਿਲੀ ਚੀਜ਼ ਇਹ ਆ ਕਿ ਜਦੋਂ ਆਹ ਟ੍ਰੈਂਡ ਹੁਣ ਸ਼ੁਰੂ ਹੋਇਆ ਹੈ, ਇਹ ਆਮ ਤੌਰ ਤੇ ਉਦੋਂ ਹੁੰਦਾ ਹੈ ਜਦੋਂ ਸਟੂਡੈਂਟ ਵੀਜ਼ਾ ਅਪਰੂਵਲ ਇੰਡੀਆ ਤੋਂ ਹੁੰਦੇ ਆ। ਮਾਫੀ ਚਾਹੂੰਗਾ ਅਗਰ ਕਿਸੇ ਨੂੰ ਜੇ ਬੁਰਾ ਲੱਗੇ, ਬਟ ਆਪਣੇ ਪੰਜਾਬ ਤੋਂ ਅਗਰ ਆਪਾਂ ਐਪਲੀਕੇਸ਼ਨ ਚੱਕੀਏ, 10 ਅਗਰ ਮਾਸਟਰਸ ਦੀਆਂ ਐਪਲੀਕੇਸ਼ਨ ਜਾਂ ਕੋਈ ਮਾਸਟਰਸ ਕਰਨ ਆਇਆ ਤੇ ਜਿਸ ਦਿਨ ਉਹ ਲੈਂਡ ਹੁੰਦੇ ਆ ਅਗਲੇ ਦਿਨ ਹੀ, ਯੂ ਨੋ ਓਬਵੀਅਸਲੀ ਮੈਂ ਹੈਰਾਨ ਹੁੰਦਾ ਕਈ ਵਾਰ ਕਾਲਸ ਦੇ ਆਉਂਦੇ ਕਿ ਮੈਨੂੰ ਹਲੇ 2 ਦਿਨ ਹੀ ਹੋਇਆ ਹੈ ਤੇ ਮੈਂ ਆਪਣਾ ਕੋਰਸ ਚੇਂਜ ਕਰਾਉਣਾ ਚਾਹੁੰਦਾ। ਪਹਿਲੀ ਚੀਜ਼ ਹਮੇਸ਼ਾ ਯਾਦ ਰੱਖੋ ਕਿ 6 ਮੰਥ ਤੋਂ ਪਹਿਲਾਂ ਤੁਸੀਂ ਆਪਣਾ ਕੋਰਸ ਜਿਹੜਾ ਹੈ ਉਹ ਪ੍ਰਿੰਸੀਪਲ ਕੋਰਸ ਜਿਹਨੂੰ ਕਹਿੰਦੇ ਆ ਉਹ ਚੇਂਜ ਨਹੀਂ ਕਰਾ ਸਕਦੇ। ਦੂਜੀ ਚੀਜ਼, ਜੇ ਤੁਸੀਂ ਕਰਾਉਣੇ ਵੀ ਆ ਚੇਂਜ, ਤੁਸੀਂ 6 ਮਹੀਨੇ ਹੋ ਗਏ, ਸੇਮ ਲੈਵਲ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਆਪਣੇ ਕੋਰਸ ਦਾ। ਮੈਂ ਰਿਪੀਟ ਕਰੂੰਗਾ ਕਿ ਅਗਰ ਤੁਸੀਂ ਮਾਸਟਰ ਚ ਆਏ ਆ, ਸੇਮ ਲੈਵਲ ਰੱਖਣਾ ਬਹੁਤ ਜ਼ਰੂਰੀ ਆ। ਲੋਅਰ ਲੈਵਲ ਕੋਰਸ ਜਦੋਂ ਤੁਸੀਂ ਚਾਹੁੰਦੇ ਆ, ਆਪਣੇ ਵੀਜ਼ਾ ਦੀ ਕੰਡੀਸ਼ਨ ਬ੍ਰੀਚ ਕਰਦੇ ਆ ਤੇ ਕੈਂਸਲੇਸ਼ਨ ਮੈਂ ਕਈ ਹੁੰਦੀਆਂ ਦੇਖੀਆਂ ਇਹਦੇ ਚ, ਸਟਰੋਂਗਲੀ ਐਡਵਾਈਸ ਕਰੂੰਗਾ ਪਲੀਜ਼ ਨਾ ਕਰੋ। ਜੇ ਕਰਨਾ ਵੀ ਆ, ਯੈਸ 6 ਮਹੀਨੇ ਬਾਅਦ ਔਰ ਸੇਮ ਲੈਵਲ ਆਪਣਾ ਮੇਨਟੇਨ ਰੱਖੋ, ਅਦਰਵਾਈਜ਼ ਨਾ ਕਰੋ, ਰਿਸਕ ਇਜ਼ ਟੂ ਹਾਈ। ਕੈਂਸਲੇਸ਼ਨ ਰਿਫਿਊਜ਼ਲ ਨਾਲੋਂ ਵੀ ਵਰਸਟ ਚੀਜ਼ ਆ ਕੈਂਸਲੇਸ਼ਨ, ਕਿ ਤੁਹਾਡਾ ਜਿਹੜਾ ਕਰੰਟ ਵੀਜ਼ਾ ਤੁਹਾਨੂੰ ਰਿਫਿਊਜ਼ਲ ਹੁੰਦੀ ਹੈ ਜੇ ਤੁਸੀਂ ਕੋਈ ਫਿਊਚਰ ਵੀਜ਼ਾ ਪਾਉਂਦੇ ਹੋ। ਕੈਂਸਲੇਸ਼ਨ ਵਿੱਚ ਤੁਹਾਡਾ ਕਰੰਟ ਵੀਜ਼ਾ ਕੈਂਸਲ ਕਰ ਦਿੱਤਾ ਗਿਆ, ਉਸ ਤੋਂ ਮੁੜਨਾ ਟ੍ਰਾਈਬਿਨਲ ਚ ਅਲੈਸ ਤੁਹਾਡੇ ਕੋਲ ਕੰਪਲੀਟ ਜੈਨੂਇਨ ਗਰਾਊਂਡ ਨਹੀਂ ਹੈ, ਬਹੁਤ ਮੁਸ਼ਕਿਲ ਹੈ। ਸੋ ਪਲੀਜ਼ ਨਾ।
ਜੀ ਜੀ ਜੀ, ਸੋ ਬਹੁਤ ਧਿਆਨ ਦੇ ਨਾਲ ਬਿਲਕੁਲ ਜੀ, ਜਦੋਂ ਅਸੀਂ ਕੋਰਸ ਵੀ ਚੇਂਜ ਕਰਦੇ ਹਾਂ ਤੇ ਉੱਥੇ ਵੀ ਸਾਡੇ ਲਈ ਜਿਹੜੀਆਂ ਮੁਸ਼ਕਲਾਂ ਉਹ ਵੱਧ ਸਕਦੀਆਂ, ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ। ਸਾਡੇ ਨਾਲ ਗਗਨ ਸਿੰਘ ਦੁਬਾਰਾ ਜੁੜੇ ਹੋਏ ਆ, ਮੈਂ ਉਹਨਾਂ ਦੀ ਅਗਲੀ ਜਿਹੜੀ ਗੱਲ ਉਹ ਜ਼ਰੂਰ ਸਾਂਝੀ ਕਰਾਂਗੇ। ਸੌਰੀ ਮੈਮ, ਮਾਈ ਏਜੰਟ ਸੈਡ ਨੋ ਨੀਡ ਟੂ ਅਪਡੇਟ ਨਾਓ, ਵੀ ਨੀਡ ਟੂ ਅਪਡੇਟ ਵੈਨ ਵੀ ਅਪਲਾਈ 191, ਆਈ ਐਮ ਕਨਫਿਊਜ਼ ਨਾਓ ਪਲੀਜ਼। ਇਹਨਾਂ ਨੇ ਕਿਹਾ ਸੀ ਨਾ ਵੀ ਅਸੀਂ 491 ਵੀਜ਼ਾ ਤੇ ਹਾਂ ਜੀ।
ਹਾਂਜੀ, ਮੈਂ ਆਹੀ ਕਿਹਾ ਕਿ ਤੁਸੀਂ ਇੱਕ ਵਾਰ ਦੇਖੋ, ਜਦੋਂ ਦੋਵੇਂ ਆਪਸ਼ਨ ਆ ਤੁਹਾਡੇ, ਠੀਕ ਆ, ਜਾਂ ਤੁਸੀਂ ਅਪਡੇਟ ਹੁਣੇ ਕਰੋ, ਜਿਸ ਕਿ ਨੋਰਮਲੀ ਤੁਸੀਂ ਇਹ ਦੱਸ ਰਹੇ ਹੋ ਕਿ ਜਿਹੜੇ ਰਿਕੁਆਇਰਮੈਂਟ ਜੋ ਮੈਂ ਮੀਟ ਕਰ ਰਿਹਾ। ਹਾਊਏਵਰ, ਜਿਹੜਾ ਮੇਨ, ਜਦੋਂ ਤੁਸੀਂ 191 ਕਨਫਿਊਜ਼ ਨਾ ਹੋ, ਜੇ ਤੁਸੀਂ 191 ਅਪਲਾਈ ਕਰੋਗੇ, ਠੀਕ ਆ, ਤਾਂ ਵੀ ਅਗਰ ਤੁਸੀਂ ਮੇਨ ਐਪਲੀਕੈਂਟ ਬਣਦੇ ਆ, ਕਿਉਂਕਿ ਮੇਨ ਐਪਲੀਕੈਂਟ ਫਿਰ ਤੁਸੀਂ ਬਣਨਾ ਹੈ, ਇਟ ਸ਼ੁਡ ਨਾਟ ਬੀ ਐਨ ਇਸ਼ੂ। ਸੋ ਪਲੀਜ਼ ਡੋਂਟ ਲੂਜ਼ ਯੋਰ ਸਲੀਪ, ਅਗਰ ਤੁਸੀਂ ਹੁਣ ਨਹੀਂ ਅਪਡੇਟ ਕਰਦੇ, ਕੋਈ ਏਡੀ ਮੇਜਰ ਗੱਲ ਨਹੀਂ ਆ, 191 ਅਪਲਾਈ ਕਰਨ ਵੇਲੇ ਕਰ।
ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਜੁੜੇ ਹੋਏ ਆ ਜੀ ਫੇਸਬੁੱਕ ਦੇ ਜ਼ਰੀਏ ਮਾਇੰਕ ਸਚਦੇਵਾ ਹੋਰੀ। ਸੋ ਮਾਇੰਕ ਸਵਾਲ ਜਿਹੜਾ ਲੈ ਕੇ ਹਾਜ਼ਰ ਹੋਏ ਆ। ਮਾਇੰਕ, ਤੁਹਾਡਾ ਪਹਿਲਾਂ ਤਾਂ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ। ਤੇ ਸਵਾਲ ਇਹਨਾਂ ਦਾ ਹੈ, ਕਹਿੰਦੇ ਇਜ਼ ਇਟ ਕੰਪਲਸਰੀ ਟੂ ਸਟੇ 2 ਇਅਰਸ ਇਨ ਸੇਮ ਸਟੇਟ ਆਫਟਰ 190 ਵੀਜ਼ਾ?
ਓਕੇ, ਇਹਦਾ ਆਨਸਰ ਬੜਾ ਗ੍ਰੇ ਏਰੀਆ ਇਹ ਆ। ਯੈਸ, ਸਟੇਟ ਨੂੰ ਜੋ ਆਪਾਂ ਕਮਿਟ ਕਰਦੇ ਆ, ਮੈਂ ਕਿ ਜੀ ਉਹ ਕਮਿਟਮੈਂਟ ਇਹ ਹੁੰਦੀ ਹੈ ਕਿ 2 ਸਾਲ ਮੈਂ ਸਟੇਟ ਦੇ ਨਾਲ ਰਹਿਣਾ ਹੈ। ਹਾਊਏਵਰ, ਰਿਐਲਿਟੀ ਚ ਨੋਰਮਲੀ ਸਟੇਟਸ ਕੋਈ ਆਪਣੇ ਅਗੇਂਸਟ ਐਕਸ਼ਨ ਨਹੀਂ ਲੈਂਦੇ ਅਗਰ ਆਪਾਂ ਸਟੇਟ ਮੂਵ ਹੁੰਦੇ ਹਾਂ ਤੇ। ਹਾਊਏਵਰ, ਹਮੇਸ਼ਾ ਤੁਹਾਨੂੰ ਐਡਵਾਈਸ ਇਹੀ ਰਹੂਗੀ ਕਿ ਓਨਲੀ ਮੂਵ ਇਫ ਦੇਰ ਆਰ ਐਕਸੈਪਸ਼ਨਲ ਰੀਜ਼ਨਸ ਟੂ, ਠੀਕ ਆ। ਦੂਜੀ ਗੱਲ, ਮੇਕ ਸ਼ੋਰ ਦੈਟ ਯੂ ਹੈਵ ਐਵੀਡੈਂਟਰੀ ਰਿਕੁਆਇਰਮੈਂਟਸ ਕਿ ਤੁਸੀਂ ਕਿਉਂ ਮੂਵ ਕਰ ਰਹੇ ਹੋ। ਐਗਜ਼ਾਮਪਲ ਮੈਂ ਦੇ ਰਿਹਾ ਕਿ ਤੁਸੀਂ ਜੋਬਸ ਬਹੁਤ ਅਪਲਾਈ ਕੀਤੀਆਂ ਤੇ ਆਪਣੀ ਫੀਲਡ ਚ ਤੁਹਾਨੂੰ ਜੋਬ ਨਹੀਂ ਲੱਗੀ, ਇੰਨਾ ਧਿਆਨ ਰੱਖਿਓ ਕਿ ਸਟੇਟ ਜਦੋਂ ਤੁਹਾਨੂੰ ਨੋਮੀਨੇਟ ਕਰਦੇ ਆ, ਜਦੋਂ ਆਪਾਂ ਸਟੇਟ ਨੋਮੀਨੇਸ਼ਨ ਦੀ ਐਪਲੀਕੇਸ਼ਨ ਪਾਉਂਦੇ ਹਾਂ ਜਾਂ EOI ਪਾਉਂਦੇ ਹਾਂ, ਆਪਾਂ ਕਈ ਜਗ੍ਹਾ ਇਹ ਸਾਈਨਡ ਸਟੇਟਮੈਂਟ ਦਿੰਦੇ ਹਾਂ ਕਿ ਮੈਂ, ਮੇਰੀ ਕਮਿਟਮੈਂਟ ਹੋਊਗੀ ਇਸ ਸਟੇਟ ਨੂੰ। ਪ੍ਰੈਕਟੀਕਲੀ ਸਟੇਟਸ ਕਦੀ ਤੁਹਾਡੇ ਮਗਰ ਨਹੀਂ ਜਾਂਦੇ, ਲੇਕਿਨ ਅਗੇਨ ਬਰੀਚ, ਇਸ ਬਰੀਚ ਕਰਕੇ ਵੀ ਯੂ ਕੁਡ ਲੈਂਡ ਅਪ ਇਨ ਗ੍ਰੇਟ ਟ੍ਰਬਲ। 100% ਜੇ ਆਪਾਂ ਸੇਫ ਰਹਿਣਾ ਤੇ ਜੋ ਕਮਿਟਮੈਂਟ ਆਪਾਂ ਸਟੇਟ ਨਾਲ ਕੀਤੀ ਆ, ਜੋ ਅਗਰੀਮੈਂਟ ਆਪਾਂ ਸਟੇਟ ਨਾਲ ਕੀਤਾ ਹੈ, ਉਹ ਆਪਾਂ ਉਹਨੂੰ ਨਿਭਾਈਏ ਰੈਦਰ ਦੈਨ ਕਿ ਮੂਵ ਕਰੀਏ।
ਤੇ ਇਸ ਤੋਂ ਬਾਅਦ ਸਾਡੇ ਨਾਲ ਰੁਦਰਾ ਸਿੰਘ ਜੁੜੇ ਹੋਏ ਆ, ਵੀ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਆ। ਸੋ ਸਵਾਲ ਇਹਨਾਂ ਦਾ ਮੈਂ ਸ਼ਾਮਿਲ ਕਰਦੀ ਹਾਂ। ਰੁਦਰਾ ਜੀ, ਬਹੁਤ ਬਹੁਤ ਪਹਿਲਾਂ ਸਵਾਗਤ ਕਰਦੇ ਹਾਂ। ਕਹਿੰਦੇ ਸਰ, ਆਈ ਐਮ ਵੇਟਿੰਗ ਫਰੋਮ ਪਾਸਟ 23 ਮੰਥਸ ਫੋਰ 491 ਸਾਊਥ ਆਸਟ੍ਰੇਲੀਆ ਆਫਸ਼ੋਰ। ਕਾਈਂਡਲੀ ਟੈਲ ਮੀ ਵੈਨ ਆਰ ਦੇ ਗੋਇੰਗ ਟੂ ਪ੍ਰੋਸੈਸ ਆਫਸ਼ੋਰ ਫਾਈਲਸ?
ਦੇਖੋ ਰੁਦਰਾ ਜੀ, ਔਨ ਐਨ ਐਵਰੇਜ 491 ਦੀ ਜਿਹੜੀ ਐਪਲੀਕੇਸ਼ਨ ਫਾਰ ਆਫਸ਼ੋਰ, ਆਲਮੋਸਟ ਤੁਹਾਨੂੰ ਪਤਾ ਹੋਣਾ ਕਿ ਸਟੈਗਨੈਂਟ ਜਾਂ ਬੰਦ ਹੀ ਹੋ ਗਈਆਂ ਸੀ, ਪ੍ਰੋਸੈਸ ਹੋ ਗਈਆਂ। ਹੁਣ ਜਿਹੜੀਆਂ ਰੀਸੈਂਟ ਅਨਾਊਂਸਮੈਂਟਸ ਹੋਈਆਂ ਨੇ, ਇਹ ਬੜਾ ਬੜਾ ਹੀ ਅਜੀਬ ਜਿਹਾ ਕਹਿ ਲਓ ਪ੍ਰੋਸੈਸ ਇਹ ਆ ਕਿ ਕਈ ਵਾਰ ਇਹ ਹੁੰਦਾ ਕਿ ਜਦੋਂ ਇਹੋ ਜਿਹੀ ਅਨਾਊਂਸਮੈਂਟ ਹੁੰਦੀਆਂ ਤੇ ਜਿਹੜੀਆਂ ਫਰੈਸ਼ ਫਾਈਲਸ ਆ, ਜਿਹੜੀਆਂ ਨਿਊ ਫਾਈਲਸ ਆ, ਉਹ ਨੋਰਮਲੀ ਪਿਕ ਪਹਿਲਾਂ ਹੋ ਜਾਂਦੀਆਂ, ਤੇ ਜਿਹਨਾਂ ਦੀਆਂ ਆਲਰੇਡੀ ਫਾਈਲਸ ਕਹਿ ਲਓ ਅੰਡਰ ਡੀਪ ਹੋਲ ਆ, ਉਹਦੇ ਚ ਉਹ ਰਹਿ ਜਾਂਦੇ ਨੇ। ਸੋ ਅਗੇਨ ਟੂ ਮੇਕ ਅ ਪੋਜ਼ਿਟਿਵ ਸਟੇਟਮੈਂਟ, ਕਿਉਂਕਿ ਆ ਕਿ ਫਿਰ ਤੋਂ ਬਾਰਡਰ ਬੋਲ ਰਹੇ ਆ, ਮੋਸਟ ਲਾਈਕਲੀ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਵੈਸੇ ਵੀ ਪ੍ਰੋਸੈਸਿੰਗ ਟਾਈਮ ਤੋਂ ਪਰੇ ਆ, ਆਊਟਸਾਈਡ ਆ। ਸੋ ਇਸ ਲਈ ਉਹਦੇ ਪ੍ਰੋਸੈਸ ਹੋਣ ਦੇ ਚਾਂਸਿਸ ਆਫਟਰ ਫੈਬਰੀ ਮੈਂ ਕਹੂੰਗਾ ਹਾਇਰ ਆ। ਹਾਊਏਵਰ, ਆਈ ਕਾਂਟ ਗਾਰੰਟੀ ਐਨੀਥਿੰਗ, ਈਵਨ ਡਿਪਾਰਟਮੈਂਟ ਵੀ ਇਹਦੀ ਗਾਰੰਟੀ ਨਹੀਂ ਦੇ ਸਕਦਾ ਕਿ ਤੁਹਾਡੀ ਫਾਈਲ ਕਿਤੇ ਓਪਨ ਹੋਊਗੀ, ਲੇਕਿਨ ਤੁਸੀਂ ਅਗਰ ਉਹ ਤੁਹਾਡੇ ਜਿਹੜੇ ਇਵੇਂ ਅਕਾਊਂਟ ਚ ਅਗਰ ਉਹ ਸ਼ੋ ਕਰ ਰਿਹਾ ਕਿ ਨਾਰਮਲ ਪ੍ਰੋਸੈਸਿੰਗ ਟਾਈਮਸ ਤੋਂ ਪਰੇ ਆ ਤੁਹਾਡੀ, ਆਊਟਸਾਈਡ ਆ, ਤੇ ਤੁਸੀਂ ਜ਼ਰੂਰ ਇੱਕ ਪੋਲਾਈਟ ਈਮੇਲ ਭੇਜ ਸਕਦੇ ਹਾਂ ਡਿਪਾਰਟਮੈਂਟ ਨੂੰ ਕਿ ਮੇਰੀ ਪ੍ਰੋਸੈਸਿੰਗ ਕਿਦਾਂ ਹੋਊਗੀ।
ਠੀਕ, ਤੇ ਇਹਦੇ ਨਾਲ ਹੀ ਅੱਗੇ ਗੁਰਕਿਰਨ ਸਾਡੇ ਨਾਲ ਦੁਬਾਰਾ ਜੁੜੇ ਆ। ਗੁਰਕਿਰਨ ਕਹਿ ਰਹੇ ਆ, ਕਹਿੰਦੇ 485 ਫਿਨਿਸ਼ਿੰਗ ਔਨ ਮਾਰਚ 31st, ਐਂਡ ਸ਼ੁਡ ਆਈ ਗੋ ਫਾਰ ਕੋਵਿਡ ਵੀਜ਼ਾ ਔਰ ਸਟੂਡੈਂਟ ਵੀਜ਼ਾ?
ਤੁਸੀਂ 408 ਦੀ ਗੱਲ ਕਰ ਰਹੇ ਜਿਹਨੂੰ ਆਪਾਂ ਕੋਵਿਡ ਸਟ੍ਰੀਮ ਕਹਿੰਦੇ ਹਾਂ, 408 AGEE। ਇਹ ਬੜਾ ਗੋਲਡਨ ਕੁਐਸਚਨ ਆ ਕਿ ਮੈਂ ਸਟੂਡੈਂਟ ਵੀਜ਼ਾ ਤੇ ਜਾਵਾਂ 408। 408 ਬਹੁਤ ਟੈਂਪਟਿੰਗ ਆ ਕਿਉਂਕਿ 408 ਦੀ ਫੀਸ ਹੈ ਹੀ ਨਹੀਂ, ਪਹਿਲੀ ਗੱਲ। ਦੂਜੀ ਗੱਲ, ਜਿਹੜਾ 408 ਵੀਜ਼ਾ ਹੈ ਡਿਪੈਂਡ ਕਰਦਾ ਹੈ ਗੁਰਕਿਰਨ ਜੀ, ਜੇ ਤੁਸੀਂ ਕ੍ਰਿਟੀਕਲ ਸਕਿੱਲਸ ਕੰਮ ਕਰ ਰਹੇ ਹਾਂ, ਯੈਸ ਯੂ ਕੈਨ ਗੋ ਫੋਰ ਅ 408 ਵੀਜ਼ਾ। ਜੇ ਤੁਸੀਂ ਕ੍ਰਿਟੀਕਲ, ਕਿਉਂਕਿ ਉਹਦਾ ਫਾਇਦਾ ਹੈ ਕਿ ਤੁਹਾਨੂੰ 12 ਮੰਥਸ ਦੇ ਮਿਲਣ ਦੇ ਚਾਂਸਿਸ ਹੈਗੇ ਆ ਵੀਜ਼ਾ। ਨਾਨ ਕ੍ਰਿਟੀਕਲ ਜੀ, ਅੱਜ ਦੀ ਡੇਟ ਚ ਡਿਪਾਰਟਮੈਂਟ refusals ਨਹੀਂ ਕਰ ਰਿਹਾ ਬਟ ਕਹਿ ਲੋ ਤੁਹਾਡੇ ਬਹੁਤ ਲਿਮਿਟਡ ਲਿਮਿਟਡ ਤੁਹਾਨੂੰ ਟਾਈਮ ਲਈ ਜਿੱਦਾਂ 3 ਮਹੀਨੇ ਲਈ ਵੀਜ਼ਾ ਦੇ ਰਿਹਾ। ਦੂਜੀ ਗੱਲ ਇਹ ਹੈ ਗੁਰਕਿਰਨ ਜੀ, ਬਹੁਤ ਨਾ ਦੇ ਬਰਾਬਰ ਚਾਂਸਿਸ ਨੇ ਬਟ ਪਲੀਜ਼ ਬੀ ਅਵੇਅਰ ਕਿ 408 ਦੇ ਮੇ ਬੀ ਚਾਂਸ ਆਫ ਨੋ ਫਰਦਰ ਸਟੇ ਲੋਨ ਦਾ ਮੈਂ ਅੱਜ ਤੱਕ ਦੇਖਿਆ ਨਹੀਂ ਹਾਂ, ਸੋ ਚਾਂਸਿਸ ਆਰ ਵੈਰੀ ਲੋ। ਠੀਕ ਹੈ, ਸਟੂਡੈਂਟ ਵੀਜ਼ਾ ਐਕਸਪੈਂਸ ਬਹੁਤ ਜ਼ਿਆਦਾ ਨੇ, ਕੋਈ ਜਾਣਾ ਨਹੀਂ ਚਾਹੁੰਦਾ, ਉਹਦੇ ਹੋਰ ਡਰੋਬੈਕਸ ਨੇ ਬਟ ਸੇਫਰ ਬੈਠਿਆ ਸਟੂਡੈਂਟ ਵੀਜ਼ਾ, ਸੋ ਬੋਥ ਆਫ ਦੇਮ ਆਰ ਇਕੁਅਲੀ ਗੁੱਡ। ਜੇ ਤੁਸੀਂ ਜੇ ਮੈਂ ਕ੍ਰਿਟੀਕਲ ਸਕਿੱਲਸ ਚ ਕੰਮ ਕਰ ਰਿਹਾ ਹੁਣ ਨਾ ਤਾਂ ਮੈਂ ਵੀ 408 ਵੀਜ਼ਾ ਲੈ ਜਾਣਾ ਸੀ।
ਠੀਕ, ਤੇ ਇਸ ਦੇ ਨਾਲ ਹੀ ਸਾਡੇ ਨਾਲ ਮਰਿਯਮ ਅਲੀ ਹੁਰੀ ਵੀ ਜੁੜੇ ਹੋਏ ਆ ਫੇਸਬੁੱਕ ਦੇ ਜ਼ਰੀਏ, ਔਰ ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰਦੀ ਆ। ਉਹਨਾਂ ਦਾ ਸਵਾਲ ਕਾਫੀ ਵਿਸਥਾਰ ਦੇ ਵਿੱਚ ਹੈ। ਸਵਾਲ ਹੈ ਜੀ, ਕਹਿੰਦੇ ਸਰ, ਆਈ ਹੈਵ ਗੋਟ ਇਨਵੀਟੇਸ਼ਨ 491 ਫਰੋਮ ਵਿਕਟੋਰੀਆ ਐਸ ਈਐਨ ਐਟ 85 ਪੁਆਇੰਟਸ ਐਟ ਦ ਟਾਈਮ ਆਫ ਫਿਲਿੰਗ ਐਪਲੀਕੇਸ਼ਨ ਫਾਰ ਈਓਆਈ ਆਈ ਹੈਵ ਸਬਮਿਟਡ ਮਾਈ ਓਵਰਸੀਜ਼ ਬੈਚਲਰ 4 ਈਅਰਸ ਦੀ ਜਿਹੜੀ, but now I am not sure my 4-year overseas bachelor is equivalent to Australia bachelor or associate degree. Now I have accepted invitation and lodged application for nomination, and I have mentioned in the nomination application that I have another degree which is MPhil, Master of Philosophy, and I have emailed the department about it. Will there any issue of getting nomination approved after adding another qualification in nomination application?
ਦੇਖੋ, ਪਹਿਲੀ ਚੀਜ਼ ਤਾਂ ਇਹ ਆ ਕਿ ਜਦੋਂ ਵੀ ਆਪਾਂ ਆਪਣੇ ਡਿਗਰੀ ਜਿਹੜੀਆਂ ਵਾ ਨਾ ਉਹਦੀ ਇੱਕ ਸਪੈਸ਼ਲ ਅਸੈਸਮੈਂਟ ਹੁੰਦੀ ਆ ਕਿ ਉਹ ਇਕੁਵੈਲੈਂਟ ਉਸ ਪਹਿਲਾਂ ਡਿਗਰੀ ਆ ਕਿ ਨਹੀਂ, ਉਸ ਤੋਂ ਬਾਅਦ ਹੀ ਉਹ ਕਲੇਮ ਕਰਨਾ ਚਾਹੀਦਾ। ਠੀਕ ਆ ਨਾ, ਕਿਉਂਕਿ ਤੁਸੀਂ MPhil ਅਪਡੇਟ ਕੀਤੀ ਆ, ਇਟਸ ਐਟ ਦ ਡਿਸਕ੍ਰਿਪਸ਼ਨ ਆਫ ਦ ਡਿਪਾਰਟਮੈਂਟ ਵੀ ਉਹ ਅਪਡੇਟਡ ਇਨਫੋ ਨੂੰ ਮੰਨਣ ਜਾਂ ਨਾ ਮੰਨਣ। ਮੋਸਟ ਲਾਈਕਲੀ ਦੇ ਡੋਂਟ ਗਿਵ ਯੂ ਦ ਬੈਨੀਫਿਟ ਆਫ ਡਾਊਟ, ਬਟ ਉਹ ਡਿਸਕ੍ਰਿਪਸ਼ਨ ਆਫ ਕਹਿ ਲੋ ਡਿਪਾਰਟਮੈਂਟ ਜਾਂ ਕੇਸ ਆਫਿਸਰ ਆ ਵੀ ਤੁਸੀਂ ਜਿਹੜੀ ਅਪਡੇਟਡ ਇਨਫੋ ਦਿੱਤੀ ਆ, ਟੂ ਜਸਟ ਫੋਰ ਯੋਰ ਪੀਸ ਆਫ ਮਾਈਂਡ ਆਈ ਬਿਲੀਵ ਇਟ ਸ਼ੁਡ ਬੀ ਓਕੇ। ਠੀਕ ਆ, ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੀ।
ਹਮੇਸ਼ਾ
ਰੈਕਮੈਂਡੇਡ ਆ ਸੁਣਨ ਵਾਲਿਆਂ ਨੂੰ ਕਿ ਜਦੋਂ ਤੁਸੀਂ ਕਲੇਮ ਕਰ ਰਹੇ ਹੋ ਨਾ ਆਪਣੀ ਜਿਹੜੀ ਡਿਗਰੀ ਆ, ਮੇਕ ਸ਼ੋਰ ਦੈਟ ਇਟ ਇਜ਼ ਇਕੁਇਵੈਲੈਂਟ ਟੂ ਐਨ ਆਸਟ੍ਰੇਲੀਅਨ ਡਿਗਰੀ, ਅਦਰਵਾਈਜ਼ ਉਹਦੇ ਪੁਆਇੰਟਸ ਨਹੀਂ ਕਲੇਮ ਕਰ ਸਕਦੇ।
ਜੀ, ਸਾਡੇ ਨਾਲ ਇੱਕ ਇਸ ਵੇਲੇ ਲਿਸਨਰ ਫੋਨ ਦੇ ਜ਼ਰੀਏ ਜੁੜੇ ਨੇ, ਮੈਂ ਸ਼ਾਮਲ ਕਰਦੀ ਜਾਂਦੀ ਹਾਂ ਉਹਨਾਂ ਨੂੰ। ਜੀ, ਸਾਡੇ ਨਾਲ ਜੁੜੇ ਨੇ ਜੀ 928 ਤੋਂ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਤੁਹਾਡਾ ਸਵਾਗਤ ਕਰਦੇ ਹਾਂ ਜੀ, ਸਤਿ ਸ੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਹੋ ਜੀ? ਜੀ ਦੀਪ ਜੀ, ਤੁਸੀਂ ਦੁਬਾਰਾ ਆਪਣਾ ਸਵਾਲ ਰੱਖੋਗੇ? ਹੈਲੋ, ਮੈਨੂੰ ਲੱਗਦਾ ਉਹਨਾਂ ਦੀ ਕਾਲ ਜਿਹੜੀ ਆ ਉਹ ਕੱਟੀ ਗਈ ਹੈ। ਸੋ ਅਸੀਂ ਇੱਕ ਵਾਰ ਫੇਰ ਗੁਜ਼ਾਰਿਸ਼ ਕਰਾਂਗੇ ਜ਼ਰੂਰ ਕਿ ਜੇਕਰ ਤੁਸੀਂ ਸਾਡੇ ਨਾਲ ਫੋਨ ਦੇ ਜ਼ਰੀਏ ਜੁੜ ਰਹੇ ਹੋ ਤਾਂ ਤੁਸੀਂ ਸਾਨੂੰ ਦੁਬਾਰਾ ਕਾਲ ਕਰ ਸਕਦੇ ਹੋ 02-85-28-11 ਨਿਊ ਸਾਊਥ ਵੇਲਸ ਤੋਂ ਦੀਪ ਸਾਡੇ ਨਾਲ ਜੁੜੇ ਸਨ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਜਿਹੜੀ ਕਾਲ ਹੈ ਉਹ ਅਸੀਂ ਦੁਬਾਰਾ ਪ੍ਰੋਗਰਾਮ ਚੱਲਦੇ ਦੌਰਾਨ ਲੈ ਸਕੀਏ। ਪਰ ਇਸ ਵੇਲੇ ਸਾਡੇ ਨਾਲ ਮਨਪ੍ਰੀਤ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਆ, ਔਰ ਉਹਨਾਂ ਨੇ ਸਾਨੂੰ
ਭੇਜਿਆ
ਵੀ ਪਲੀਜ਼ ਰੀਡ ਕਮੈਂਟ। ਜੀ
ਹਾਂਜੀ, ਇੱਕ ਮਿੰਟ ਮੈਂ ਬਸ ਕਲੈਰੀਫਾਈ ਕਰਾਂਗਾ, ਅੱਜ ਦਾ ਪ੍ਰੋਗਰਾਮ ਆਪਾਂ 30 ਮਿੰਟਸ ਦਾ ਹੀ, ਅਨਫੋਰਚੁਨਲੀ ਮੈਂ ਕਿਸੇ ਮੀਟਿੰਗ ਤੇ ਜਾਣਾ ਹੈ। ਠੀਕ ਹੈ, ਸੋ ਆਪਣੇ ਕੋਲ ਥੋੜਾ ਟਾਈਮ ਹੈ, ਜਿੱਦਾਂ 3-4 ਮਿੰਟ ਆ, ਜੇ ਆਪਾਂ ਸਾਰਿਆਂ ਦੀ ਕੁਐਰੀਜ਼ ਲੈ ਲਈਏ।
ਜੀ, ਸੋ ਇਹਦੇ ਕਾਰਨ ਸ਼ਾਇਦ ਫਿਰ ਅਸੀਂ ਕਾਲ ਜਿਹੜੀ ਆ ਉਹ ਨਹੀਂ ਲੈ ਪਾਵਾਂਗੇ ਅੱਜ, ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਜੀ ਉਹ ਅੱਜ ਬਹੁਤ ਥੋੜਾ, ਤੇ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਹਫ਼ਤੇ ਦੇ ਵਿੱਚ ਅਸੀਂ ਜ਼ਰੂਰ ਦ ਮਾਈਗ੍ਰੇਸ਼ਨ ਸ਼ੋਅ ਵਿੱਚ ਜਿਹੜੇ ਤੁਹਾਡੇ ਸਵਾਲ ਹੈ ਉਹ ਸ਼ਾਮਲ ਕਰਦੇ ਜਾਵਾਂਗੇ। ਤੇ ਜਿਹੜੇ ਵੀ ਦੋਸਤ ਸਾਡੇ ਨਾਲ ਬਹੁਤ ਪਿੱਛਿਓਂ ਜੁੜੇ ਆ ਉਹਨਾਂ ਦੇ ਲਈ ਹਮੇਸ਼ਾ ਅਸੀਂ ਇਹ ਵੀ ਗੁਜ਼ਾਰਿਸ਼ ਕਰਦੇ ਹੁੰਦੇ ਹਾਂ ਕਿ ਪ੍ਰੋਗਰਾਮ ਸ਼ੁਰੂਆਤ ਤੋਂ ਹੀ ਤੁਸੀਂ ਆਪਣੇ ਸਵਾਲ ਜਿਹੜੇ ਸਾਨੂੰ ਭੇਜਣੇ ਸ਼ੁਰੂ ਕਰੇ ਕਰੋ ਤਾਂ ਕਿ ਅਸੀਂ ਪ੍ਰੋਗਰਾਮ ਦੌਰਾਨ ਜਲਦੀ ਜਲਦੀ ਤੁਹਾਡੇ ਸਵਾਲ ਜਿਹੜੇ ਸ਼ਾਮਲ ਕਰਦੇ ਜਾਈਏ। ਬਹੁਤ ਵਾਰ ਕੀ ਹੁੰਦਾ ਕਿ ਤੁਹਾਡੇ ਸਵਾਲ ਸਾਡੇ ਕੋਲ ਲੇਟ ਪਹੁੰਚਦੇ ਆ, ਔਰ ਪਿਛਲੇ ਰਹਿੰਦੇ ਸਮੇਂ ਦੇ ਵਿੱਚ ਕਈ ਵਾਰ ਸਾਰੇ ਸਵਾਲ ਸ਼ਾਮਲ ਕਰਨੇ ਸਾਡੇ ਲਈ ਮੁਸ਼ਕਲ ਵੀ ਹੁੰਦੇ ਆ। ਸਾਡੇ ਨਾਲ ਹਰਦੀਪ ਸਿੰਘ ਪਰਮਾਰ ਜੁੜੇ ਹੋਏ ਆ, ਕਹਿੰਦੇ ਮੇਰਾ ਕੁਐਸਚਨ ਮਿਸ ਹੋਇਆ ਪਰ ਮੇਰੇ ਕੋਲ ਪਹੁੰਚਿਆ ਨੀ ਪਰਮਾਰ ਸਾਹਿਬ। ਔਰ ਹੈਰੀ ਸਿੰਘ ਜੁੜੇ ਆ, ਅਰੁਣ ਚੌਧਰੀ ਜੁੜੇ ਆ। ਸੋ ਹਰਦੀਪ ਸਿੰਘ ਜੀ, ਤੁਹਾਡਾ ਤੇ ਮਨਪ੍ਰੀਤ ਸਿੰਘ ਹੋਰਾਂ ਦਾ ਸਵਾਲ ਜਿਹੜਾ ਮੇਰੀ ਸਕਰੀਨ ਤੇ ਇਸ ਵੇਲੇ ਨਹੀਂ ਆਇਆ, ਸੋ ਉਹਦੇ ਲਈ ਮਾਫੀ ਚਾਹਾਂਗੀ। ਹੈਰੀ ਸਿੰਘ ਹੋਰਾਂ ਦਾ ਸਵਾਲ ਜਾਂਦੇ ਜਾਂਦੇ ਜ਼ਰੂਰ ਮੈਂ ਸ਼ਾਮਲ ਕਰਦੀ ਹਾਂ। ਕਹਿੰਦੇ ਸਰ ਐਂਡ ਮੈਮ, ਮੇ ਯੂ ਪਲੀਜ਼ ਟੈਲ ਮੀ ਵੈਨ DHA ਵਿਲ ਸਟਾਰਟ ਗ੍ਰਾਂਟਿੰਗ ਵੀਜ਼ਾਸ ਟੂ 491 ਵੀਜ਼ਾ ਫਾਈਲਸ। ਆਈ ਐਮ ਵੇਟਿੰਗ ਫਰੋਮ ਮਾਰਚ 2020 ਆਫਸ਼ੋਰ। ਤੇ ਇਹਨਾਂ ਨੇ ਸਟੇਟਸ
ਹਾਂਜੀ 491 ਦੀ ਆਪਾਂ ਹੁਣੇ ਹੀ ਗੱਲ ਕੀਤੀ ਸੀ। ਹਾਂਜੀ 491 ਦੀ ਆਪਾਂ ਹੁਣੇ ਹੀ ਗੱਲ ਕੀਤੀ ਸੀ ਕਿ ਆਫਸ਼ੋਰ ਤੋਂ ਮਤਲਬ ਕਹਿ ਲਓ ਪ੍ਰੋਸੈਸਿੰਗ ਜਿਹੜੀ ਆ ਉਹ ਆਲਮੋਸਟ ਰੁਕੀ ਹੋਈ ਸੀ। ਤੇ ਮਤਲਬ ਕਹਿ ਲਓ ਆਨਸ਼ੋਰ ਆਫਸ਼ੋਰ ਆਲਮੋਸਟ ਯੂ ਨੋ ਕੋਵਿਡ ਰੀਜ਼ਨ ਸੀ ਜਾਂ ਰੀਜ਼ਨ ਯੂਜ਼ ਕੀਤਾ ਗਿਆ ਉਹਦੇ ਕਰਕੇ ਰੁਕਿਆ ਹੋਇਆ ਸੀ। ਹੁਣ ਜਿਹੜੀ ਅਨਾਊਂਸਮੈਂਟ ਇਹਨਾਂ ਨੇ ਕੀਤੀ ਆ, ਚਾਂਸਿਸ ਉਹੀ ਨੇ ਕਿ ਚਾਂਸਿਸ ਦਾ ਰਹਾ ਹੈ ਕਿ ਹੁਣ ਪ੍ਰੋਸੈਸਿੰਗ 491 ਦੀ ਸ਼ੁਰੂ ਹੋ ਗਈ। ਪਰ ਜਿੱਦਾਂ ਕਿ ਮੈਂ ਕਿਹਾ ਕਿ ਕਈ ਵਾਰ ਜਦੋਂ ਡਿਪਾਰਟਮੈਂਟ ਪ੍ਰੋਸੈਸ ਕਰਨਾ ਸ਼ੁਰੂ ਕਰਦਾ ਹੈ ਫਾਈਲਸ, ਤੇ ਜਿਹੜੀਆਂ ਫਰੈਸ਼ ਫਾਈਲਸ ਆ, ਨਿਊ ਫਾਈਲਸ ਆ, ਹੋਣਾ ਨਹੀਂ ਚਾਹੀਦਾ ਤਾਂ ਉਹ ਪਹਿਲੋਂ ਪਿਕ ਹੋ ਜਾਂਦੀਆਂ ਤੇ ਜਿਹੜੀਆਂ ਕਾਫੀ ਦੇਰ ਤੋਂ ਵੇਟ ਕਰ ਰਹੇ ਅਨਫੋਰਚੁਨੇਟਲੀ ਉਹਨਾਂ ਨੂੰ ਹੋਰ ਵੇਟ ਕਰਨੀ ਪੈਂਦੀ ਆ। ਸੋ ਅਗੇਨ ਬੀ ਹੋਪਫੁਲ, ਮੋਸਟ ਲਾਈਕਲੀ ਅਨਾਊਂਸਮੈਂਟ ਤੋਂ ਚੇਂਜਸ ਹੋਣਗੇ ਤੇ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਕੁਇਕਲੀ ਪਿਕ ਹੋ ਜਾਊਗੀ।
ਜੀ ਜੀ ਬਿਲਕੁਲ। ਸੋ ਅਰੁਣ ਚੌਧਰੀ ਹੋਰਾਂ ਦਾ ਵੀ ਜਿਹੜਾ ਅਗਲਾ ਸਵਾਲ ਹੈ ਤੇ ਉਹ ਵੀ ਮਿਲਦਾ ਜੁਲਦਾ ਹੀ ਆ, ਉਹ ਵੀ ਪੁੱਛ ਹੀ ਰਹੇ ਨੇ ਕਿ ਫਾਈਲਸ ਜਿਹੜੀਆਂ ਆ ਉਹ ਓਪਨ ਨਹੀਂ ਹੋ ਰਹੀਆਂ, ਸ਼ਾਇਦ ਦੇ ਆਰ ਨਾਟ ਗ੍ਰਾਂਟਿੰਗ 489 ਆਟੋਮੋਟਿਵ ਆਨਸ਼ੋਰ। ਤੇ ਉਹਦੇ ਲਈ ਪੁੱਛ ਰਿਹਾ ਕਦੋਂ ਸ਼ੁਰੂ ਹੋਣਗੇ ਤੇ ਕਦੋਂ ਐਕਸਪੈਕਟ ਕਰ ਸਕਦੇ
ਹਾਂ।
ਇਹਨਾਂ ਦਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ 7 ਮਾਰਚ ਨੂੰ ਕਹਿੰਦੇ। ਜੀ
ਹਾਂਜੀ, ਸੇਮ ਰਿਪਲਾਈ ਹੈ ਜੀ ਕਿ ਪ੍ਰੋਸੈਸਿੰਗ ਜਿਹੜੀ ਆ ਉਹ ਹਾਲ ਦੀ ਕੜੀ ਅਨਾਊਂਸਮੈਂਟ ਤੋਂ ਬਾਅਦ ਹੁਣ ਸ਼ਾਇਦ ਕੁਛ ਹਰਕਤ ਦੇਖਣ ਤੋਂ ਮਿਲਿਆ।
ਜੀ ਸੋ ਦੋਸਤੋ, ਅੱਜ ਦਾ ਦ ਮਾਈਗ੍ਰੇਸ਼ਨ ਸ਼ੋਅ ਸਾਨੂੰ ਹੁਣ ਇੱਥੇ ਰੋਕਣਾ ਪੈਣਾ। ਸਮਾਂ ਜਿਹੜਾ ਸਾਡੇ ਕੋਲ ਸੀਮਤ ਸੀ, ਉਸ ਸੀਮਤ ਸਮੇਂ ਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਜਿੰਨੇ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਦੇ ਅਸੀਂ ਸ਼ਾਮਲ ਕਰੀਏ। ਔਰ ਤੁਹਾਡੇ ਲਈ ਅੱਗੇ ਲਈ ਵੀ ਗੁਜ਼ਾਰਿਸ਼ ਇਹੀ ਹੈ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਤੁਸੀਂ ਆਪਣੇ ਸਵਾਲ ਸਾਨੂੰ ਭੇਜਿਆ ਕਰੋ ਤਾਂ ਕਿ ਅਸੀਂ ਜਲਦੀ ਜਲਦੀ ਤੁਹਾਡੇ ਸਵਾਲ ਸ਼ਾਮਲ ਕਰਦੇ ਜਾਈਏ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨੇ ਬਹੁਤ ਬਹੁਤ ਧੰਨਵਾਦ ਰਣਵੀਰ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਇਹਨੇ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਇਹਦੀ ਜਿਹੜੀ ਲਗਾਤਾਰਤਾ ਆ ਉਸ ਨੂੰ ਜਾਰੀ ਰੱਖਿਆ। ਤੇ ਆਉਣ ਵਾਲੇ ਹਫਤੇ ਚ ਫੇਰ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਅਸੀਂ ਹੋਵਾਂਗੇ ਹਾਜ਼ਰ ਆਪਣੇ ਸਰੋਤਿਆਂ ਦੇ ਲਈ। ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।